परम पिता परमात्मा सावन कृपाल दे चरणा विच नमस्कार है, जिन्हां ने सानू अपना जश करन दा अपनी याद विच बैठन दा मौका दिता है।
मैं इंक्लिनो ante los pies de nuestros padres supremos Dios todopoderoso sabon y kirpal quienes nos dieron esta oportunidad de cantar su gloria y de hacer su devoción।
कल गुरु नानक देव जी महाराज दी बाणी सत्संग होया सीगा, गुरु नानक ने सानू अच्छी तरह समझाया सी कि वो परमात्मा साडे शरीर दे अंदर है, वो पूरा संत है, गुरु है, क्योंकि परमात्मा दे घर नू पहुंचण वास्ते जो रस्ता है वो साडे शरीर अंदर है, जेड़ा महात्मा ते शरीर दे अंदर वो घर दी दस पावे, वो घर दा रस्ता बतावे। अच्छी तरह उन्होंने दसिया कि किस तरह वो सचखंड तो शब्द उठ के मथे दे पिछे तनकारा दे रहा है। संता महात्मा दी बाणी दे अंदर सतसंग दी बड़ी जबरदस्त महिमा हुंदी है, नाम दी महिमा हुंदी है, गुरु दी महिमा हुंदी है, क्योंकि नाम तो बगैर मुक्ति नहीं हुंदी गी, सतसंग तो बगैर सानू समझ नहीं आउंदी गी। संगत का मन दे उत्ते बड़ा जबरदस्त असर हुंदा है। अज थोड़े अगे छोटे जे दो शब्द कबीर साहब दे रखे है। कबीर साहब बड़े प्यार नाल सानू समझाउंदे है, क्योंकि संत महात्मा हर विषय नू जिहड़े नू भी लैंदे है उहदे विच कसर नहीं छड्डदे गे, आद तो लैके अंत तक समझाउंदे है। पहले शब्द दे विच आप सत्संग दी महिमा गाउंदे है, दूसरे च जो लोग नाम लेके उस रस्ते ते नहीं चलदे गे, भुलड़ हो जांदे है, भुल जांदे है, उन्हां दे मुतालक कि उह किन्नी गलती कर रहे हुंदे है, बड़े प्यार नाल कबीर साहिब दसणगे।
El satsang se basó sobre un himno del Guru Nanak. Muy amorosamente él nos explicó que Dios Todopoderoso reside dentro del cuerpo humano. Y aquel que nos coloca sobre ese camino que nos lleva a Dios es el Maestro. Los maestros nos explican amorosamente cómo podemos caminar por ese sendero que lleva a Dios Todopoderoso y cómo podemos realizar a Dios. De manera que aquel que nos conecta o aquel que nos coloca sobre este camino de regreso a Dios es el Maestro o es un Guru. Muy amorosamente el Guru Nanak nos explicó quién es el maestro y cómo podemos hacer la devoción a través de la cual podemos llegar nuevamente a Dios Todopoderoso. También nos habló acerca de aquel sonido que emana de Dios Todopoderoso, este sonido que pasa a través de los cinco planos. En los escritos del maestro con frecuencia se habla acerca del satsang, del maestro perfecto y del nam. El Nam es la forma de lograr la liberación. La liberación no se puede conseguir excepto a través del Nam. Si no vamos al donde un maestro perfecto, no podemos obtener ese Nam. El satsang tiene un efecto profundo sobre nuestras vidas. Por eso es que en los escritos de los maestros perfectos, en los banis de estos maestros, se habla en gran detalle acerca del satsang, acerca del maestro perfecto y acerca del Nam. Hoy se les presentan dos himnos escritos por Kabir Sahib. En el primer himno, él habla acerca y enfatiza muchísimo la importancia de asistir al satsang. Y en el segundo himno, habla acerca de aquellas personas que después de recibir el Nam o la iniciación del Maestro Perfecto, no hacen esas prácticas. Nos habla acerca de su condición y de qué les sucede cuando ellos abandonan al Maestro. Los escritos de los maestros se explican las cosas desde el principio hasta el final. Ellos tocan todos los temas y no dejan nada por decir.
Satguru aur Shabad Mehma, Kabir Sahib ki Shabdavali, Bhag Pehla, Panna 2, Shabad Number 3. Sat Sangat Jag Sar Sadho, Sat Sangat Jag Sar Re, Sat Sangat Jag Sar Sadho, Sat Sangat Jag Sar Re, Kashi Nae Mathura Nae, Nae Hari Dwar Re, Kashi Nae मथुरा नाए नाए हरिद्वार रे चार धाम तीर्थ फिर आवे मन का नहीं सुधार रे सत संगत जग सार साधो सत संगत जग सार रे सत संगत जग सार साधो सत संगत जग सार रे वन में जाए कियो तप भारी काया कष्ट अपार रे वन में जाए कियो तप भारी काया कष्ट अपार रे इंद्री जीत करे बसे अपनी हृदय नहीं विचार रे सत संगत जग सार साधो सत संगत जग सार रे सत संगत जग सार साधो सत संगत जग सार रे मंदिर जाए करे नित पूजा राखे बड़ो आचार रे मंदिर जाए करे नित पूजा राखे बड़ो आचार रे साधु जन की कदर न जानी मिले न सिर जन हार रे सत संगत जग सार साधो सत संगत जग सार रे सत संगत जग सार साधो सत संगत जग सार रे बिन सत संग ज्ञान नहीं उपजे कर ले यतन हजार रे बिन सत संग ज्ञान नहीं उपजे कर ले यतन हजार रे ब्रह्मानंद खोज गुरु पूरा उतरो भव जल पार रे सत संगत जग सार साधो सत संगत जग सार रे सत संगत जग सार साधो सत संगत जग सार रे
संत महात्मा ने सत्संग ते बड़ा जोर दिता है महाराज ने दयालु कृपाल ने मैनू बड़े प्यार परे ले जे जी कहा सी कि बेटा जितना चिर मंजे ते पासा भी लै सकदे हो शरीर कमजोर हो जावे फिर भी सत्संग ना छड्डो भावे किसी का सहारा लेके भी क्यों ना जाना पवे
Los santos y mahatmas han enfatizado muchísimo el satsang. Mi bien amado Sadhguru Kirpal Singh Ji me había dicho muy amorosamente. Él decía que uno, si uno se sentía muy débil, si uno estaba en cama pero se podía mover, uno no debería dejar de asistir al satsang. Así uno tuviera que ir con la ayuda de otras personas y así uno se sintiera muy débil, sin embargo, no debería dejar de asistir al satsang.
ਹਿੰਦੁਸਤਾਨ ਦੇ ਅੰਦਰ ਤੀਰਥਾਂ ਦੇ ਨਾਉਣ ਵਿੱਚ ਆਮ ਤੌਰ 'ਤੇ ਲੋਕ ਮੁਕਤੀ ਸਮਝਦੇ ਆ ਬੜਾ ਪੁੰਨ ਸਮਝਦੇ ਹੈ ਬ੍ਰਹਮਾਨੰਦ ਜੀ ਬੜੇ ਪਿਆਰ ਨਾਲ ਕਹਿੰਦੇ ਆ ਚਾਹੇ ਤੁਸੀਂ ਕਾਂਸੀ 'ਚ ਨਾ ਲਓ ਚਾਹੇ ਹਰਿਦੁਆਰ ਨਾ ਲਓ ਹਿੰਦੂਆਂ ਦੇ ਚਾਰ ਧਾਮ ਮੰਨੇ ਪ੍ਰਵੰਨੇ ਹੈ ਕਿ ਉਹਨਾਂ ਦੀ ਇੱਕ ਵਾਰੀ ਯਾਤਰਾ ਕਰ ਲਈਏ ਤਾਂ ਮੁਕਤੀ ਹੋ ਜਾਂਦੀ ਹੈ ਕਹਿਣ ਲੱਗੇ, ਚਾਹੇ ਤੁਸੀਂ ਹਰਿਦੁਆਰ ਜਾਂਦੇ ਰਹੋ, ਚਾਹੇ ਕਾਂਸੀ 'ਚ ਨਾ ਲਓ, ਚਾਹੇ ਚਾਰ ਧਾਮਾਂ ਦੀ ਪਰਿਕਰਮਾ ਕਰ ਲਓ, ਲੇਕਿਨ ਤੁਹਾਡਾ ਮਨ ਜਿਹੜਾ ਹੈ ਉਹ ਵਸ ਵਿੱਚ ਨਹੀਂ ਆਏਗਾ, ਮਨ ਨੂੰ ਸ਼ਾਂਤੀ ਨਹੀਂ ਆਉਂਦੀ ਗੀ, ਦਿਲ ਵਿੱਚ ਬਲਕਿ ਹੰਕਾਰ ਹੋ ਜਾਂਦਾ ਹੈ ਕਿ ਮੈਂ ਇਤਨੇ ਤੀਰਥ ਕਰ ਲਏ ਹੈ।
La gente de la India considera y piensa que si van y se bañan en los sitios de peregrinaje, se bañan en estas aguas que ellos dicen que son sagradas, piensan que al hacer estas cosas obtendrán la liberación y de esta forma se volverán más puros. Brahmanand dice, no importa si ustedes se bañan en el agua en Kashi o en Haridwar. En la India consideran o tienen cuatro sitios principales, cuatro sitios que la gente considera que son sagrados. Estas personas, las personas hindúes, consideran que si uno va a estos cuatro sitios sagrados, esto es una acción muy buena. Brahmanand dice, así ustedes vayan y se bañen en las aguas en Kashi y en Haridwar, no importa si ustedes van a estos cuatro sitios de peregrinaje, sin embargo no obtendrán la paz mental. En vez de obtener la paz mental, la mente sentirá el orgullo de haber ido a estos cuatro sitios de peregrinación.
ਰਿਸ਼ੀਆਂ ਮੁਨੀਆਂ ਨੇ ਤਪ ਸਾਧਨ ਦੀ ਕੋਈ ਕਮੀ ਨਹੀਂ ਰੱਖੀ ਸੀ। ਬ੍ਰਹਮਾਨੰਦ ਜੀ ਕਹਿੰਦੇ ਹੈ, ਵਨ ਵਿੱਚ ਚਲਿਆ ਗਿਆ, ਜੰਗਲਾਂ 'ਚ ਚਲਿਆ ਗਿਆ, ਕਾਇਆਂ ਨੂੰ ਕਸ਼ਟ ਦਿੱਤਾ, ਤਪ ਕੀਤਾ, ਟੈਂਪਰੇਰੀ ਇੰਦਰੇ ਵਸ ਕਰਕੇ ਦਿਲ 'ਚ ਖਿਆਲ ਆਇਆ ਕਿ ਹੁਣ ਮੈਂ ਪੂਰਨ ਯੋਗੀ ਹੋ ਗਿਆ ਹੈ, ਲੇਕਿਨ ਮਨ ਦੇ ਅੰਦਰ ਨਾ ਸ਼ਾਂਤੀ ਹੈ ਨਾ ਕੋਈ ਵਿਚਾਰ ਹੈ ਕਿ ਮੈਨੂੰ ਕਦੋਂ ਮੇਰੇ ਮਨ ਨੇ ਧੋਖਾ ਦੇ ਦੇਣਾ ਹੈ।
Los rishis y munis trabajaron fuertemente, se esforzaron muchísimo, hicieron muchos sacrificios y trabajaron arduamente. Brahmanand dice, él abandonó su hogar, se fue a la selva, hizo muchas austeridades, sacrificó muchísimo, trabajó arduamente. Después de hacer todo esto, su mente pensó que él se había convertido en un gran yogi. Pero incluso después de hacer todo esto, su mente existe esta duda que no sabe en qué momento va a caer en algún truco o le va a hacer alguna jugada en la mente.
Sringiri ki mashhoor hoya hai, sab ne unna di kahaniyan suniyan han, bachpan ne to jangal vich gaya, ann chhad ditta, ਅੱਛੇ ਖਾਣੇ ਛੱਡ ਦਿੱਤੇ, ਇੱਕ ਦਫ਼ਾ ਦਰਖਤ ਦੇ ਉੱਤੇ ਜਵਾਨ ਲਾ ਲੈਂਦਾ ਸੀਗਾ, ਬਸ ਇਹੀ ਉਹਦਾ ਭੋਜਨ ਸੀ। ਔਰ ਰਾਜੇ ਜਸਰਤ ਦੇ ਰਾਜ ਵਿੱਚ ਕਾਲ ਪਿਆ, ਜੋਤਸਿਆਂ ਨੂੰ ਬੁਲਾਇਆ, ਉਹ ਕਹਿਣ ਲੱਗੇ ਅਗਰ ਸ੍ਰਿੰਗੀ ਰਿਖੀ ਆ ਕੇ ਯੱਗ ਕਰ ਦੇਵੇ ਤਾਂ ਬਾਰਿਸ਼ ਹੋ ਸਕਦੀ ਹੈ। ਉਹ ਕਹਿਣ ਲੱਗੇ, ਇੱਕ ਔਰਤ ਨੇ ਬੀੜਾ ਉਠਾਇਆ, ਉਹ ਕਹਿਣ ਲੱਗੀ ਮੈਂ ਉਸਨੂੰ ਲਿਆ ਸਕਦੀ ਹੈ, ਕਿਉਂਕਿ ਸਿੰਘੀ ਰਿਖੀ ਕਿਸੇ ਸ਼ਹਿਰ 'ਚ ਜਾਂ ਗਾਮ ਦੇ ਵਿੱਚ ਨਹੀਂ ਆਉਂਦਾ ਸੀਗਾ। ਉਹ ਚਲੀ ਗਈ, ਉਸਨੇ ਸਭ ਤੋਂ ਪਹਿਲਾਂ ਦੇਖਿਆ ਕਿ ਕੀ ਖਾਂਦਾ ਹੈ, ਇਹ ਕੀ ਕਰਦਾ ਹੈ, ਦੇਖਿਆ ਕਿ ਦਰਖਤ ਦੇ ਉੱਤੇ ਇੱਕ ਦਫ਼ਾ ਦਰਵੀ ਦੀ ਜਵਾਨ ਲਾਉਂਦਾ ਹੈ, ਉਸਨੇ ਉਸ ਜਗ੍ਹਾ ਦੇ ਉੱਤੇ ਸ਼ਹਿਦ ਲਾ ਦਿੱਤਾ, ਉਹ ਸ਼ਾਇਦ ਮਿੱਠਾ ਲੱਗਿਆ। ਜਿੱਥੇ ਇੱਕ ਦਫ਼ਾ ਜਵਾਨ ਲਾਉਂਦਾ ਸੀਗਾ ਉੱਥੇ ਦੋ ਦਫ਼ਾ ਜਵਾਨ ਲਾਤੀ, ਫਿਰ ਉਹਨੇ ਉਸ ਜਗ੍ਹਾ 'ਤੇ ਹਲਵਾ ਲਾਉਣਾ ਸ਼ੁਰੂ ਕੀਤਾ। ਜਦੋਂ ਹਲਵਾ ਖਾਧਾ, ਸਰੀਰ ਅੰਦਰ ਤਾਕਤ ਆ ਗਈ। ਔਰ ਤੁਹਾਨੂੰ ਪਤਾ ਹੈ, ਜਦੋਂ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ ਉਸ ਵੇਲੇ ਫਿਰ ਮਨ ਆਪਣੀਆਂ ਚਾਲਾਂ ਚੱਲਦਾ ਹੈ, ਉਦੋਂ ਇਹ ਕਾਮ ਇੰਦਰੀ ਨੂੰ ਉਦਾਲੇ ਕਰ ਦਿੰਦਾ ਹੈ। ਉਸ ਵਕਤ ਜਦ ਕਾਮ ਨੇ ਜੋਸ਼ ਮਾਰਿਆ, ਉਹ ਔਰਤ ਪਾਸ ਹੀ ਸੀ, ਉੱਥੋਂ ਕਬੀਲਦਾਰੀ ਸ਼ੁਰੂ ਹੋਈ, ਕਈ ਬੱਚੇ ਪੈਦਾ ਹੋਏ। ਉਸਨੇ ਖਿਆਲ ਜ਼ਾਹਰ ਕੀਤਾ ਕਿ ਇੱਥੇ ਜੰਗਲ 'ਚ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਹੋ ਸਕਦਾ, ਚਲੋ ਸ਼ਹਿਰ ਦੇ ਵਿੱਚ। ਹੁਣ ਸ੍ਰਿੰਗੀ ਰਿਖੀ ਜੀ, ਜਿਹਨੇ ਕਦੇ ਪਿੰਡ 'ਚ ਨਹੀਂ ਆਉਂਦਾ ਸੀਗਾ, ਦੋ ਬੱਚੇ ਮੋਢਿਆਂ 'ਤੇ ਚੱਕੇ ਹੋਏ ਹੈ, ਇੱਕ ਬੱਚਾ ਪਿੱਛੇ ਆਉਂਦਾ ਹੈ, ਔਰਤ ਪਿੱਛੇ ਆਉਂਦੀ ਹੈ, ਅੱਗੇ ਆ ਕੇ ਜੱਗ ਕੀਤਾ। ਕਿਸੇ ਨੇ ਤਾਨਾ ਮਾਰਿਆ ਕਿ ਬਈ ਕਹਿੰਦੇ ਸੀ ਸਿੰਘੀ ਰਿਖੀ ਜਿਹੜਾ ਹੈ ਉਹ ਵਣ ਵਿੱਚ ਰਹਿੰਦਾ ਹੈ, ਕਦੇ ਪਿੰਡ ਵਿੱਚ ਨਹੀਂ ਆਉਂਦਾ ਗਾ, ਉਹ ਬੜਾ ਤਿਆਗੀ ਹੈ, ਆ ਦੇਖ ਇਹ ਤਾਂ ਅੱਗੇ ਪਿੱਛੇ ਬੱਚੇ ਰੋਂਦੇ ਹੈ, ਤਿਆਗੀ ਕਿੱਥੋਂ ਹੈ। ਮੈਂ ਦੱਸਦਾ ਹੁੰਦਾ ਕਿ ਉਹ ਰਿਖੀ ਮੁਨੀ ਮਾੜੇ ਖਿਆਲਾਂ ਦੇ ਨਹੀਂ ਸਨ, ਬੜੇ ਬਹਾਦਰ ਸਨ। ਫਿਰ ਵੀ ਉਹਨਾਂ ਨੂੰ ਉੱਥੇ ਸੁੱਟ ਕੇ ਜੰਗਲ ਨੂੰ ਭੱਜ ਗਿਆ। ਕਹਿਣ ਦਾ ਭਾਵ ਕਿ ਉਹਨਾਂ ਦੇ ਮਨ ਨੇ ਕਿਉਂ ਧੋਖਾ ਦਿੱਤਾ, ਉਹਨਾਂ ਨੂੰ ਕੋਈ ਗੁਰੂ ਨਾ ਮਿਲਿਆ ਪੂਰਾ, ਇਸ ਵਾਸਤੇ ਉਹ ਬਾਹਰ ਹੀ ਸਾਧਨਾ ਕਰਦੇ ਰਹੇ, ਬਾਹਰ ਹੀ ਕਸ਼ਟ ਉਠਾਉਂਦੇ ਰਹੇ।
Sringi Rishi era un rishi muy famoso y quizás hayan escuchado las historias de él. Él abandonó su hogar cuando era muy joven y se fue al bosque y allí empezó a hacer sus prácticas. Él no comía nada, lo único que hacía era que una vez al día iba a un árbol y lamía la corteza del árbol. Él no iba ni a las aldeas ni a las ciudades, sino que permanecía en el bosque haciendo sus austeridades. En el reino del rey Dashrath no había caído la lluvia durante mucho tiempo y no tenían comida. Él fue donde unos astrólogos o algunas personas que le pudieran dar algún consejo. Estas personas le dijeron que si de alguna forma él podía hacer que Sringi Rishi fuera hasta el reino, entonces podrían hacer una especie de yajna o alguna ceremonia y después de eso entonces sí caería la lluvia. Como el Sringi Rishi nunca había ido a la ciudad, él no iba a la ciudad sino que permanecía en el bosque, esto iba a ser algo muy difícil de hacer, pero una mujer, ella dijo que ella se encargaría de llevarlo a la ciudad. Ella se fue al sitio donde él hacía sus prácticas y lo primero que hizo era observar qué era lo que comía. Ella se dio cuenta que una vez al día él iba hasta un árbol, él lamía la corteza del árbol y eso era lo único que él tomaba como alimento. Ella, en el sitio donde él iba a lamer el árbol, allá puso un poco de miel. Y Sringi Rishi, cuando se acercó y puso su lengua allí, él le supo muy dulce y después de un tiempo, en vez de ir una sola vez a lamer el árbol, iba dos veces. Al día siguiente, ella puso más bien un poco de halva en el sitio donde él iba, en ese sitio del árbol, y de esta forma él empezó a comer alimento nutritivo. Después de comerse toda esta comida, empezó a fortalecerse su cuerpo, se volvió muy fuerte. Y una vez que nuestro cuerpo es fuerte, la mente empieza a hacernos las jugadas. Después de que su cuerpo se fortaleció, la mente empezó a hacerle las jugadas, la lujuria empezó a molestarlo y cuando lo molestó la lujuria, allí ya estaba esa mujer. Ellos después de un tiempo tuvieron varios hijos. Después de un tiempo la mujer le dijo, es muy difícil cuidar a los hijos aquí en el bosque, debemos más bien ir a la ciudad para que ellos puedan crecer bien. Entonces se dirigieron hacia la ciudad, él llevaba a dos niños sobre sus hombros y a otro lo llevaba de la mano. Él fue a la ciudad y realizó el yajna. Allá una persona se burló de él y dijo, hemos oído que Sringi Rishi es un renunciante, es una persona que no va a la ciudad, pero miren este, qué tipo de renunciante es este que tiene los hijos llorando, corren detrás de él y está enredado en todo este tipo de cosas. Cuando Sringi Rishi escuchó esto, se dio cuenta que la mente le había hecho una jugada. Él dejó a sus hijos, salió corriendo de allá, se fue nuevamente al bosque a empezar a hacer sus prácticas nuevamente. Con frecuencia he dicho que estos rishis y munis no eran personas malas, no era que tuvieran pensamientos malos. Ellos eran personas muy buenas, habían sacrificado muchísimo, se habían esforzado muchísimo para hacer estas prácticas. ¿Pero por qué no tuvieron éxito? No tuvieron éxito porque no tenían a un maestro perfecto. Debido a que no tenían un maestro perfecto, por eso la mente los engañaba, por eso la mente les hacía esas jugadas. Todo esto se debía únicamente a que no tenían a un maestro perfecto.
ਫਿਰ ਅਸੀਂ ਸਮਾਜਿਕ ਲੋਕ ਆਪੋ ਆਪਣੇ ਧਰਮ ਸਥਾਨਾਂ ਵਿੱਚ ਕੋਈ ਮੰਦਿਰ ਚ ਜਾਂਦਾ ਹੈ ਕੋਈ ਗੁਰਦੁਆਰੇ ਚ ਕੋਈ ਚਰਚ ਚ ਕੋਈ ਮਸਜਿਦ ਦੇ ਅੰਦਰ ਜਾਂਦਾ ਹੈ ਉੱਥੇ ਅਸੀਂ ਰੱਬ ਦੀ ਚਰਚਾ ਵੀ ਸੁਣਦੇ ਹਾਂ ਪਵਿੱਤਰ ਗ੍ਰੰਥਾਂ ਦਾ ਪਾਠ ਵੀ ਸੁਣਦੇ ਹਾਂ ਪ੍ਰਾਰਥਨਾ ਵੀ ਸੁਣਦੇ ਹਾਂ ਕਰਦੇ ਹਾਂ ਲੇਕਿਨ ਜਿਹੜੀ ਉਹਦੇ ਵਿੱਚ ਪੂਰਨ ਸਾਧੂ ਦੀ ਸੰਗਤ 'ਤੇ ਜ਼ੋਰ ਦਿੱਤਾ ਹੈ ਉਸ ਪਾਸੇ ਅਸੀਂ ਤੁਰਦੇ ਨਹੀਂ ਤੋ ਬਰਮਾਨੰਦ ਜੀ ਕਹਿੰਦੇ ਆ ਮੰਦਰ ਜਾਏ ਕਰੇ ਨਿਤ ਪੂਜਾ ਰਾਖੇ ਬੜਾ ਆਚਾਰ ਰੇ ਸਾਧੂ ਜਨ ਕੀ ਕਦਰ ਨਾ ਜਾਣੇ ਮਿਲੇ ਨਾ ਸਿਰਜਰ ਹਾਰ ਰੇ ਅਸੀਂ ਉਸੇ ਕਰਮ ਕਾਂਡ ਦੇ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਾਂ ਪਰਮਾਤਮਾ ਕਰਮ ਕਾਂਡ ਕਰਦੇ ਨੂੰ ਨਾ ਕਦੇ ਮਿਲਿਆ ਨਾ ਕਦੇ ਮਿਲੀ ਸਕਦਾ ਹੈ
Nosotros, las personas religiosas, vamos a los sitios religiosos, nos dirigimos hacia los templos, hacia las mezquitas, nos vamos a aquellos sitios donde hacemos nuestras oraciones. Allí hacemos nuestras oraciones y le oramos a Dios. Cantamos y también leemos los libros sagrados, pero no le ponemos atención a lo que está escrito en esos libros sagrados. No pensamos acerca de aquello que está escrito allí y aquello que habla acerca de ir en la compañía de los maestros. Por Por eso es que Brahmananji dice aquí que nosotros vamos al templo, a las mezquitas y a los sitios sagrados. Hacemos todos los ritos y rituales. Pero al hacer todas estas cosas no podemos conocer ni realizar a nuestro Creador. Simplemente quedamos atrapados allí en esos sitios sagrados haciendo nuestros ritos y rituales.
Guru Arjan Dev Ji Maharaj kende hai karma dharma pakhand jo disai tis jam jagwati lutai nirvan kirtan gao har karte ka nimk simran jit chhutai.
El Guru Arjan Dev Ji dice que todos los karmas y todos los dharmas, todas las acciones y todas las otras acciones religiosas, todas estas cosas traen su recompensa, pero al final seremos robados por aquellos ángeles de la muerte. Pero si escuchan el kirtan o el sonido de Dios dentro de sí mismos, se convierten en el ser puro y en el ser sagrado, y logran así la liberación.
Pure guru di khoj karo us to naam lo tai tusi e pavchal nu paar ho sakde ho apne jeevan nu pavitra kar sakde ho.
Así que Brahmananji dice que deben buscar al maestro perfecto y recibir de él el naam. Únicamente entonces podrán cruzar este océano de la vida y hacer que su vida humana sea un éxito.
To mahatma sanu dasde bagair satsang tusi jap tap karke ਜਾਂ ਹੋਰ ਵੀ ਹਜ਼ਾਰਾਂ ਕਿਸਮ ਦੇ ਕਰਕੇ ਤੁਸੀਂ ਕਰਮ ਦੇਖ ਲਓ, ਤੁਹਾਨੂੰ ਕਦੇ ਵੀ ਤੁਹਾਡੇ ਦਿਲ ਦੇ ਅੰਦਰ ਸੁੱਤੀ ਹੋਈ ਆਤਮਾ ਨਹੀਂ ਜਾਗੇਗੀ, ਅੰਦਰ ਨਾ ਪ੍ਰਕਾਸ਼ ਹੋਵੇ, ਨਾ ਉਹ ਪਰਮ ਪਿਤਾ ਪਰਮਾਤਮਾ ਦੀ ਤੁਹਾਡੇ ਅੰਦਰ ਆਵਾਜ਼ ਹੀ ਆਉਣ ਲੱਗੇ.
Los santos nos dicen que si nosotros no vamos al satsang, no importa cuántas austeridades hagamos, no importa cuántas repeticiones hagamos, no importa cuántas cosas hagamos, sin embargo, este deseo de hacer la devoción de Dios no se creará dentro de nuestro corazón. Y esa luz de nuestro Dios Todopoderoso no se manifestará en su interior.
Bagair satsang to sanu vivek buddhi paida nahi hundi ji. Vivek buddhi oh hai jehdi jhooth aur sach da nirna kar sake, kyunki bahar jo bhi kuch assi akhan naal dekhde hain eh sab kuch kainat jehdi hegi hai eh sari naaswan hai. Itho tak sada jehda sharir hai eh ne vi sada saath nahi dena ga. Sanu us vivek buddhi na eh parakh ho jandi hai ki sat oh parmatma hai ya ਜਿਸ ਮਹਾਤਮਾ ਨੇ ਉਹ ਸਤ ਦੇ ਨਾਲ ਸੰਪਰਕ ਕਰ ਲਿਆ, ਸਤ ਨਾਲ ਜੁੜ ਗਿਆ, ਉਹ ਵੀ ਸਤ ਦਾ ਰੂਪ ਹੋ ਗਿਆ ਹੈ.
Sin hacer el satsang, ese poder de la discriminación no se forma dentro de nosotros. El poder de la discriminación es el que nos permite, o esa habilidad es la que nos permite discernir y darnos cuenta qué es verdadero y qué es falso. Todas estas cosas que nosotros vemos en este mundo a través de estos ojos son sujetas a la destrucción y son falsas. Así, cuando no tenemos este poder de la discriminación, si no se ha creado este poder dentro de nosotros, no podemos darnos cuenta si este mundo e incluso si este cuerpo humano son falsos, y no nos damos cuenta si Dios Todopoderoso es verdadero. Tampoco podemos darnos cuenta si aquel que se ha convertido en uno con el ser verdadero, no nos podemos dar cuenta si él es verdadero o no.
Kabir Sahib kende hai purn mahatma di sangat hi naav da kam karde hai. Jo jeev mahatma di naav de vich shabd de vich baith jande hai, oh pav sagar to paar ho jande hai. Hor koi Kabir Sahib kende upao hi nahi parmatma de miln da ya us gyan nu prapt karan da.
Kabir Sahib dice que la compañía de un maestro perfecto es como un barco. Únicamente aquellos que hacen el satsang del maestro perfecto, aquellos que se suben a este barco del maestro perfecto, únicamente ellos pueden ir al otro lado de este océano. Él dice, no existe ninguna otra forma para ir al otro lado de este océano de la vida.
Kabir Sahib kende hai ke ਕਥਾ ਕੀਰਤਨ ਕਲ ਵਿਖੇ ਭਵ ਸਾਗਰ ਕੀ ਨਾਵ ਕਹੇ ਕਬੀਰ ਜਗ ਤਰਨ ਕੋ ਨਾਹੀ ਔਰ ਅਪਾਪ.
Kabir Sahib dice que en esta edad de hierro el contar las historias y el hacer o el cantar no es de ninguna utilidad. El Naam es el único barco para cruzar este océano de la vida.
Guru Nanak Dev Ji kende hai kaho Nanak prave hai jinai bin gur mukt na paiye bhai.
Nanak dice que Dios ha creado toda esta creación y sin el barco de este maestro no podemos cruzar al otro lado de este océano.
सतगुरु और शब्द महिमा शब्द तीसरा कबीर साहब की शब्दावली भाग पहला पन्ना नंबर दो। मैं तो आन पड़ी चोरन के नगर सत संग बिना जिया तार से संग बिना जिया तार से
आत्मा पुकार कर दी है उस प्रभु परमात्मा दे अगे कि हे प्रभु मैं चोरां दे नगर विच आ गई है मैनू तेरी संगत नहीं मिलती की। स्वामी जी महाराज ने कहा सीगा कि सत्संग दो प्रकार दा है एक बाहरी सत्संग है पूर्ण महात्मा दा एक अंतरी सत्संग है जदों असीं जाके ओ शब्द दे नाल जुड़ जाने हैं इस नूं अंतरी सत्संग कहिंदे हैं।
El alma se lamenta frente a Dios Todopoderoso. Ella dice, oh mi Dios, oh mi Señor, he llegado a esta ciudad de los ladrones y yo no logro tener tu compañía. Swamiji Maharaj solía decir que hay dos clases de satsang. Uno es el satsang externo que hacemos con el maestro. Y el otro es cuando nos elevamos y vamos internamente.
ਇਹ ਸਰੀਰ ਇੱਕ ਨਗਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਚੋਰ ਹੈ ਜਿਹੜੇ ਆਤਮਾ ਤੋਂ ਤਾਕਤ ਲੈ ਕੇ ਇਸੇ ਨੂੰ ਹੀ ਕਮਜ਼ੋਰ ਕਰੀ ਜਾਂਦੇ ਹੈ।
Este cuerpo es como un pueblo o una ciudad. Y la lujuria, la ira, la avaricia, el apego y el orgullo son como estos cinco ladrones. Estos cinco ladrones le quitan el poder al alma, le quitan la fuerza al alma y hacen que ella sea muy débil.
Kabir Sahib kehnde hai musafir jagte rehna nagar mein chor aate hai jara si neend gaflat mein dekh kar chatpat gathdi uthate hai.
Kabir Sahib dice, oh viajero, permanece despierto. A esta ciudad llegan los ladrones. Cuando ven que alguien está descuidado, le roban.
ਅਸੀਂ ਸੋਏ ਪਏ ਹੁੰਦੇ ਆਰਾਮ ਨਾਲ ਚਿਤ ਚੇਤਾ ਨਹੀਂ ਹੁੰਦਾ ਗਾ ਜਦ ਕਾਮ ਅੰਦਰੋਂ ਡੋਰ ਹਿਲਾਉਂਦਾ ਹੈ ਕਿਸ ਤਰ੍ਹਾਂ ਉਸ ਵੇਲੇ ਅਸੀਂ ਜਾ ਕੇ ਹੁਸ਼ਿਆਰ ਹੋ ਜਾਂਦੇ ਹੈ ਅਸੀਂ ਇਹ ਨਹੀਂ ਸੋਚਦੇ ਗੇ ਕਿ ਅਸੀਂ ਆਪਣੀ ਪੂੰਜੀ ਲੁਟਾ ਰਹੇ ਹੈ ਲੇਕਿਨ ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਆਨੰਦ ਲੈ ਰਹੇ ਹੈ ਪਿਆਰੇ ਅਸੀਂ ਆਨੰਦ ਨਹੀਂ ਲੈ ਰਹੇ ਆਨੰਦ ਨੂੰ ਗੁਆ ਰਹੇ ਹੁੰਦੇ ਹੈ।
Estamos dormidos y no recordamos nada. Y de repente somos despertados o nos dicen que nos levantemos. Llega la lujuria y llega este deseo de satisfacerla. Vamos y nos entregamos a ella pensando que estamos gozando de la lujuria. Pero esto no es cierto, mis amados. Estamos perdiendo nuestro capital.
ਜਦ ਲੋਭ ਦਾ ਜ਼ੋਰ ਅੰਦਰ ਉਠਾਠਾ ਮਾਰਦਾ ਹੈ ਤੁਸੀਂ ਖੁਦ ਹੀ ਸੋਚ ਕੇ ਦੇਖ ਲਓ ਅਸੀਂ ਉਸ ਵੇਲੇ ਆਪਦੀ ਸ਼ਾਂਤੀ ਭੰਗ ਕਰ ਲੈਂਦੇ ਹੈ ਜਿਹੜੀ ਯਤਨ ਜਿਹੜੀ ਥੋੜੇ ਕੀਤੇ ਮਾਇਆ ਸਾਨੂੰ ਨਹੀਂ ਮਿਲਦੀ ਗੀ ਉਹਦੇ ਵਾਸਤੇ ਅਸੀਂ ਠੱਗੀ ਚੋਰੀ ਫਰੇਵ ਕਰਨਾ ਸ਼ੁਰੂ ਕਰ ਦਿੰਦੇ ਹੈ।
Cuando surge la avaricia en toda su fuerza dentro de nosotros perdemos nuestra paz. Para conseguir aquellas cosas que están más allá de nuestro alcance, nosotros utilizamos todo tipo de métodos. Algunas veces utilizamos el engaño, nos esforzamos muchísimo, hacemos muchísimas cosas para conseguir toda esta riqueza.
ਸਤਸੰਗ ਦਾ ਟਾਈਮ ਵੀ ਨਹੀਂ ਵਿਚਾਰਾ ਕੱਢ ਸਕਦਾ ਗਾ।
Aquel que ha caído presa o que ha sido agarrado por estos cinco ladrones, piensen ustedes un momento acerca de su condición. En su interior, él está adolorido y él tiene este deseo de ir al satsang, pero debido a que está atrapado por estos cinco ladrones, ni siquiera puede asistir.
Chote bache nu apa kitna bhi mata to dur le jayenge, phir bhi mata pita unna de andar mamta hundi hai, milan nu tadapde rehnde hai.
No importa cuán lejos se lleve uno a un niño de su madre, No importa cuán lejos se lo lleve uno, siempre existirá ese sentimiento de amor, ese apego que existe entre los padres y los hijos, siempre permanecerán envueltos en ese amor y en esa añoranza de estar juntos.
Tu atma pramatma di ans hai, ansan si pyar hai, eda chuka hamesha hi pramatma di taraf rehnda hai.
El alma es de la esencia de Dios y la esencia ama su origen. Así que siempre está inclinada hacia Dios.
सत संग में लाभ बहुत है तुरत मिलावे गुर से
आप प्यार ना कहंदे है ए सत्संग दे बड़े लाभ है जेडे बयान विच नहीं कीते जांदे तुसी पूर्ण महात्मा नु संगत दा लाभ पूछो के की प्राप्त होया आप कहन लगे तुरत साडे अंदर गुरु दा प्यार जाग पैंदा है बुरे संस्कार संगत दे विच आके दब जांदे है अच्छे संस्कार जेड़े है वो जोश मारे आंदे है
amorosamente nos dice que hay muchos beneficios del satsang. Pregúntenle al maestro acerca de los beneficios del satsang. Él les dirá que cuando van al satsang, instantáneamente el amor hacia el maestro y el amor hacia Dios Todopoderoso se creará dentro de ustedes. Las buenas cualidades llegan a la superficie y las malas cualidades o las cosas malas desaparecen.
Premi atma da satsang na itna pyar ho janda hai jis tarah machli da pani de naal hunda hai machli pani jo bahar kaddi ni tadap ke mari ni isse tarah premi atma satsang to bagair nahi reh sakda khane to bagair reh sakda hai.
Las almas amorosas se enamoran tanto del satsang que son como aquel pez que no puede vivir fuera del agua. Esas almas amorosas están siempre enamoradas del satsang. Un alma amorosa puede vivir sin ningún alimento, pero no puede vivir sin el satsang.
Premi atma di halat hundi hai, aunde assi satsang de vich sare hunde hain, lekin bahut sare aake ki karde hai, ya ta oh sau jande hai, ya gallan bata karan lag jande hai, ya utho nu ras nahi banda ga, uth ke chale jande hai.
Todos nosotros vamos al satsang. Pero ¿qué hace la mayoría de la gente? Algunos se quedan dormidos, otros se ponen a hablar con la gente que, con la persona que está al lado, y otros, si no les gusta lo que oyen, se paran y se van.
Is sat sang me lab bohat hai turat milave gur se जन कोई सार न जाने सत्संग में अमृत बरसे
असी मूर्ख हुन्ने हैं मुग्ध हुन्ने हैं अज्ञानी हुन्ने हैं जो अमृत वो परमात्मा सत्संग दे जरिए संतां दी जबान ते रख के बरसाउंदा है भागां वाले जीव उस अमृत नु पींदे है क्योंकि महात्मा दे जो अनमोल वचन हुंदे है वो परमात्मा दे प्यार विच भिजे आउंदे है वो उन्हां ते असर कर जांदे है मूर्ख लोग जेड़े है जेड़े पापां दे पारिश दबे हुए है वो उसकी कदर नहीं करदे गे उस रस नु प्राप्त नहीं कर सकदे गे
somos los tontos somos los ignorantes no tenemos el conocimiento. Dios Todopoderoso, a través de la lengua del Maestro, distribuye o derrama el néctar. Pero nosotros, los tontos, las personas que somos ignorantes, no aprovechamos este néctar no, debido a la carga que tenemos de los karmas. Por eso no podemos aprovechar aquel néctar que fluye de la lengua del Maestro.
ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਬੜਾ ਪਿਆਰਾ ਸ਼ਿਸ਼ ਸੀ ਹਰ ਯਾਤਰਾ 'ਚ ਹਰ ਉਦਾਸੀ 'ਚ ਉਹਨਾਂ ਦੇ ਸਾਥ ਰਿਹਾ ਸੀਗਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿਆ ਕਰਕੇ ਉਹਨਾਂ ਦੀ ਸੁਰਤ ਨੂੰ ਅੰਦਰਲੇ ਮੰਡਲਾਂ ਵਿੱਚ ਲੈ ਗਏ ਜਦ ਉੱਥੇ ਉਹਨੇ ਅੰਮ੍ਰਿਤ ਦੇ ਝਰਨੇ ਦੇਖੇ ਦੇਖ ਕੇ ਗਦਗਦ ਹੋ ਗਿਆ। ਕਹਿਣ ਲੱਗਾ ਮਹਾਰਾਜ ਜੀ ਇਹ ਕਿੱਧਰ ਨੂੰ ਵਗ ਰਹੇ ਹੈ, ਕਿੱਥੇ ਜਾ ਰਹੇ ਹੈ? ਉਹ ਕਹਿਣ ਲੱਗਿਆ ਦੇਖ ਬਈ ਇਹ ਅੰਮ੍ਰਿਤ ਹੈ, ਮਾਤ ਲੋਕ ਦੇ ਵਿੱਚ ਜਿਹੜੇ ਪਰਮਾਤਮਾ ਦੇ ਭੇਜੇ ਹੋਏ ਮਹਾਤਮਾ ਸਤਸੰਗ ਕਰਦੇ ਹੈ, ਇਹ ਉਹਨਾਂ ਦੀ ਜਵਾਨ ਤੇ ਜਾ ਕੇ ਪੈਂਦਾ ਹੈ, ਉਹ ਗਾਹਾਂ ਸੰਗਤ ਦੇ ਵਿੱਚ ਵਰਤਾਉਂਦੇ ਹੈ, ਜਿਹੜੇ ਭਾਗ ਵਾਲੇ ਹੁੰਦੇ ਹੈ ਉਹਨਾਂ ਦੇ ਬਚਨ ਨੂੰ ਪਕੜ ਲੈਂਦੇ ਹੈ, ਹਿਰਦੇ 'ਚ ਬਿਠਾ ਲੈਂਦੇ ਹੈ, ਇੱਕ ਇੱਕ ਬਚਨ ਨੂੰ ਕਰੋੜਾਂ ਰੁਪਏ ਦਾ ਸਮਝਦੇ ਹੈ, ਉਹ ਸ਼ਾਂਤੀ ਪ੍ਰਾਪਤ ਕਰਕੇ ਆਪਣੇ ਘਰ ਵਾਪਸ ਸੱਚਖੰਡ ਪਹੁੰਚ ਜਾਂਦੇ ਹੈ।
Bhai Mardana era un discípulo muy devoto del Guru Nanak y siempre le acompañaba cuando el Guru Nanak salía a hacer alguna gira. En una ocasión el Guru Nanak derramó su gracia sobre él y lo llevó hacia arriba. Cuando él se elevó, él vio cómo fluía el néctar de su origen, de su fuente. Él le preguntó al Guru Nanak, ¿qué es esto y hacia dónde fluye? El Guru Nanak le respondió, estas son las fuentes del néctar. Este néctar fluye y cae sobre la lengua de aquellos maestros perfectos que están en el mundo mortal y quienes hacen el satsang. Se le distribuye al sangat que asiste al satsang del maestro perfecto. Los afortunados aceptan este néctar. Ellos llevan todas y cada una de las palabras que dice el maestro a su corazón. Comprenden la importancia de todas y cada una de las palabras que dice el maestro en el satsang. De esta forma moldean sus vidas.
Guru Ram Das Ji Maharaj kende hai santan di de amrit di gagar hundi hai, aap pyar na kende hai ke jis tarah pohara pani da pa chhidkde hai is tarah sangat te chhidkde hai.
El Guru Ram Das Ji dice que el cuerpo del maestro es como una jarra para el néctar. Y así como el agua sale de una fuente, de la misma forma el néctar sale del maestro al sangat.
ਗੁਰ ਅੰਮ੍ਰਿਤ ਪਿੰਨੀ ਦੇਹਰੀ ਅੰਮ੍ਰਿਤ ਬੁਰ ਕੇ ਰਾਮ ਰਾਜੇ।
El cuerpo del maestro es la fuente del néctar. Y oh señor, ellos distribuyen el néctar a quienes acuden donde ellos están.
ਮੂਰਖ ਜਾਣੇ ਕੋਈ ਸਾਰ ਨਾ ਜਾਣੇ, ਸਤ ਸੰਗ ਮੇ ਅੰਮ੍ਰਿਤ ਬਰਸੇ, ਸ਼ਬਦ ਸਾਹੀਰਾ ਪਟਕ ਹਾਥ ਸੇ, ਮੁੱਠੀ ਭਰੀ ਕੰਕਰ ਸੇ।
ਮੈਨੂੰ ਸਮਝ ਨਹੀਂ ਆਈ ਬਿਲਕੁਲ।
ਸ਼ਬਦ ਸਾਹੀਰਾ ਪਟਕ ਹਾਥ ਸੇ, ਮੁੱਠੀ ਭਰੀ ਕੰਕਰ ਸੇ।
ਸੰਤ ਮਹਾਤਮਾ ਜੋ ਸਤਸੰਗ ਦੇ ਜ਼ਰੀਏ ਸਾਡੇ ਦਿਲ ਅੰਦਰ, ਸਾਡੇ ਮਨ ਅੰਦਰ ਸ਼ਬਦ ਨਾਮ ਦੀ ਮਹਿਮਾ ਬਿਠਾਉਂਦੇ ਹੈ, ਸ਼ਬਦ ਦੇ ਫਾਇਦੇ ਦੱਸਦੇ ਹੈ, ਕਹਿਣ ਲੱਗੇ ਉਸ ਦੀ ਕਮਾਈ ਨਹੀਂ ਕਰਦੇ ਗੇ, ਉਸ ਲਫ਼ਜ਼ ਨੂੰ ਅਸੀਂ ਫੜਦੇ ਨਹੀਂ, ਵਿਸ਼ੇ ਬਕਾਰ ਜਿਹੜੇ ਕੰਕਰ ਹੈ ਉਹ ਅਸੀਂ ਮੁੱਠੀ ਉਸ ਪਾਸੇ ਫਿਰ ਲੱਗੇ ਰਹਿੰਦੇ ਹੈ।
A través del satsang, los maestros llenan nuestro corazón, llenan nuestro interior con la importancia de la meditación y del satsang. Nosotros no comprendemos ni recogemos aquello que nos da el maestro. En cambio, con las manos recogemos las piedras de los placeres sensuales.
Sí, satsang bhi sunde hain, dairi bhi rakhde hain. ਲੇਕਿਨ ਐਬ ਛੱਡਣ ਵਾਸਤੇ ਨਾ ਕਾਮ ਨਾ ਕ੍ਰੋਧ ਇਹਨਾਂ ਪੰਜਾਂ ਡਾਕੂਆਂ ਦਾ ਸੰਗ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ ਗੇ।
Escuchamos el satsang y llevamos el diario, pero no estamos dispuestos a abandonar la lujuria, la avaricia, el apego y el orgullo. No estamos dispuestos a abandonar la compañía de estos ladrones.
ਸਾਡੇ ਉੱਥੇ ਰਾਜਸਥਾਨ ਦੀ ਕਹਾਵਤ ਹੈ, ਉਹ ਸਾਡੇ ਤੇ ਸਹੀ ਟੁਕਦੀ ਹੈ। ਪੰਚਾਇਤ ਆਏ ਸਿਰ ਮੱਥੇ ਪਰਨਾਲਾ ਉੱਥੇ ਹੀ, ਸਤਸੰਗ ਚ ਵੀ ਜਾਂਦੇ ਹਾਂ, ਡੈਰੀ ਵੀ ਭਰਦੇ ਹਾਂ, ਲੇਕਿਨ ਐਬ ਛੱਡਣ ਵਾਸਤੇ ਤਿਆਰ ਨਹੀਂ।
En el Rajasthan hay un dicho que nos queda muy bien. Es como si en la casa de uno, uno hace algo que no está bien, o si uno ha hecho algo que no está bien, si esto no le gusta a la gente del pueblo, ellos van a la casa de uno y le dicen, no debe hacer esto, debe cambiar lo que está haciendo. Uno dice, está muy bien, no lo voy a volver a hacer, pero una vez que se va esta gente, uno continúa haciendo lo mismo. Nuestra condición es igual, nosotros asistimos al satsang, llevamos el diario, pero no cambiamos.
Shabd sahira patak hath se muthi bhari kankar se kahe kabir suno bhai sadho surat karo va ghar se.
ਕਬੀਰ ਸਾਹਿਬ ਕਹਿੰਦੇ ਹੈ, ਬੜੀ ਦੇਰ ਹੋ ਗਈ ਤੁਹਾਨੂੰ ਸਤਸੰਗ ਸੁਣਦਿਆਂ ਨੂੰ ਪਿਆਰਿਓ, ਹੁਣ ਤਾਂ ਤੁਸੀਂ ਅੰਦਰ ਦੀ ਤਰਫ ਆਪਣਾ ਝੁਕਾਓ ਕਰੋ। ਮੋਟੇ ਜੇ ਐਬ ਹੁੰਦੇ ਆ, ਜੇ ਇੱਕ ਸਤਸੰਗ ਦੇ ਵਿੱਚ ਆਪਾਂ ਇੱਕ ਛੱਡੀਏ, ਦੂਸਰੇ ਦੂਸਰਾ ਐਬ ਛੱਡ ਸਕਦੇ ਹਾਂ। ਥੋੜ੍ਹੇ ਦਿਨਾਂ ਦੇ ਵਿੱਚ ਆਪਾਂ ਆਪਣੇ ਤਨ ਨੂੰ ਪਵਿੱਤਰ ਕਰ ਸਕਦੇ ਹਾਂ, ਸਿਮਰਨ ਦੇ ਜ਼ਰੀਏ ਮਨ ਨੂੰ ਪਵਿੱਤਰ ਕਰ ਸਕਦੇ ਹਾਂ।
Kabir Sahib dice que ya ha pasado mucho tiempo desde que están escuchando y desde que asisten al satsang. Por lo menos ahora miren dentro de sí mismos y siéntanse inclinados para ir hacia adentro. Hay solo unas cuantas malas cualidades que tenemos que abandonar. Si abandonáramos una mala cualidad en un satsang y abandonáramos otra mala cualidad en el satsang siguiente, después de muy poco tiempo ya habríamos abandonado todas las malas cualidades. Ser el Simran podemos purificar nuestro cuerpo y nuestra mente.
Shabat 13, panna number 6. Jin ki lagan guru sonahi, jin ki lagan guru sonahi.
Kabir sahib bade pyar naal sanu samjhaunde hai ki eh vi sochi sanu satsang de vich ja ke aundi hai ki ਅਸੀਂ ਆਪਦੀ ਪੂੰਜੀ ਲੁਟਾਈ ਜਾਂਦੇ ਹਾਂ, ਅਸੀਂ ਬੜਾ ਘਾਟਾ ਖਾਈ ਜਾਂਦੇ ਹਾਂ। ਇੱਕ ਇੱਕ ਜਿਹੜਾ ਸਵਾਸ ਹੈ ਜ਼ਿੰਦਗੀ ਦਾ, ਇਹ ਕਰੋੜਾਂ ਰੁਪਏ ਨੂੰ ਮੁੱਲ ਨਹੀਂ ਮਿਲਦਾ ਗਾ। ਔਰ ਅਸੀਂ ਇਹ ਕਿੰਨਾ 24,000 ਸਵਾਸ ਹੈ ਜਿਹੜਾ ਰੋਜ਼ ਅਸੀਂ ਐਵੇਂ ਨਗਾ ਰਹੇ ਹਾਂ, ਕਿਉਂਕਿ ਸਾਡੇ ਜਿੰਨੇ ਵੀ ਸਵਾਸ ਹੈ ਸਾਰੇ ਲੇਖੇ ਵਿੱਚ ਹੈ।
Kabir Sahib nos explica muy amorosamente que podemos comprender estas cosas únicamente después de ir al satsang. Podemos comprender que estamos perdiendo nuestro capital y estamos perdiendo muchísimo. Nuestras respiraciones son muy valiosas, no vamos a conseguir una respiración más, así paguemos millones de rupias. Pero aquí estamos nosotros malgastando y perdiendo estas respiraciones. Nosotros respiramos unas 24,000 veces al día. Las respiraciones que hemos de tomar durante nuestra vida son, tienen un límite y están contadas.
Swami ji Maharaj ne keha si jo pani patthar de vich piya hai kam se kam ਉਹ ਤਪਸ਼ ਤੋਂ ਤਾਂ ਬਚਿਆ ਹੈ, ਬੇਸ਼ੱਕ ਉਹਦੇ ਅੰਦਰ ਪਾਣੀ ਜਜ਼ਬ ਨਹੀਂ ਹੁੰਦਾ ਗਾ। ਇਸੇ ਤਰ੍ਹਾਂ ਜਿਹੜੇ ਉੱਚੇ ਭਾਗਾਂ ਵਾਲੇ ਹੈ, ਜਿਨ੍ਹਾਂ ਨੂੰ ਅੰਦਰੋਂ ਪਰਮਾਤਮਾ ਪ੍ਰੇਰਦਾ ਹੈ, ਉਹੀ ਮਹਾਤਮਾ ਦੀ ਸੰਗਤ ਦੇ ਵਿੱਚ ਆ ਕੇ ਲੱਗਦੇ ਹੈ। ਜਿਹੜੇ ਸੰਗਤ ਦੇ ਵਿੱਚ ਲੱਗਦੇ ਹੈ ਉਹ ਧੀਰੇ ਧੀਰੇ, ਸਵਾਮੀ ਜੀ ਮਹਾਰਾਜ ਕਹਿੰਦੇ, ਇੱਕ ਦਿਨ ਉਹ ਵੀ ਆਪਣੇ ਮਨ ਨੂੰ ਮੋੜਾ ਦੇਣਗੇ ਔਰ ਐਬਾਂ ਪਾਪਾਂ ਨੂੰ ਛੱਡ ਕੇ ਉਹ ਸ਼ਬਦ ਦੀ ਕਮਾਈ ਵਿੱਚ ਲੱਗਣਗੇ।
Swami Ji Maharaj dice que aquella piedra que se encuentra en el agua, así no absorba el agua, sin embargo, se salva del calor. Lo mismo sucede con aquellas personas que asisten al satsang. Estas personas pueden asistir al satsang y llegará algún momento o en algún momento las palabras que dice el maestro les llegarán al corazón y ellos podrán dirigir su mente hacia el maestro. Y después se dedicarán a la meditación del Shabad Naam.
Guru Nanak Dev Ji Maharaj kende hai ke sangat guru nahi bana sakdi di. Guru jad vi sansar vich aunda hai, oh satsang khadi kar lenda hai.
El Guru Nanak Sahib dice que el sangat no puede hacer al maestro, pero cuando el maestro viene a este mundo, él crea el sangat.
Jai Satguru tai satsang banai.
allí donde está el Sadguru, allí él crea el Sangat.
Maharaj Kripal Singh kende hunde si, eh jehda parmarat hai, eh vi ik bawa di tarah phailda hai, jivein kisi ik de khurk pai hove, jehda ohdi sangat karda hai, ohna oh vi khurkan lag jande hai, isse tarah sant mahatma nu malik da ishq hunda hai, mahatma da pyar hunda hai, oh aapde pyareyan nu parmatma ਸੰਸਾਰ ਦੇ ਵਿੱਚ ਭੇਜਦਾ ਹੈ ਜਿਨ੍ਹਾਂ ਜੀਵਾਂ ਦਾ ਟਾਈਮ ਆ ਜਾਂਦਾ ਹੈ ਉਹ ਉਹਨਾਂ ਨੂੰ ਆ ਕੇ ਸ਼ਬਦ ਨਾਮ ਦਾ ਭੇਜ ਦਿੰਦਾ ਹੈ ਸਤਸੰਗ ਦੇ ਜ਼ਰੀਏ ਸਮਝਾਉਂਦਾ ਹੈ ਕਿ ਪਿਆਰੇ ਬੱਚਿਓ ਇਹ ਦੇਸ਼ ਤੁਹਾਡਾ ਨਹੀਂ ਇਹ ਕੌਮ ਤੁਹਾਡੀ ਨਹੀਂ ਤੁਹਾਡਾ ਵਤਨ ਸਤਸੰਗ ਹੈ ਤੁਹਾਡਾ ਦੇਸ਼ ਸੱਚਖੰਡ ਹੈ ਤੁਸੀਂ ਪ੍ਰਦੇਸ਼ ਵਿੱਚ ਮਾਰੇ ਮਾਰੇ ਫਿਰਦੇ ਹੋ ਸੋ ਇਸ ਵਾਸਤੇ ਜਦੋਂ ਅਸੀਂ ਉਹਦੇ ਸੰਦੇਸ਼ ਨੂੰ ਸੁਣਦੇ ਹਾਂ ਜਿਵੇਂ ਉਹ ਵੀ ਅਸੀਂ ਵੀ ਉਸੇ ਪਾਸੇ ਲੱਗ ਜਾਂਦੇ ਹਾਂ
El maestro Kripal solía decir que la espiritualidad es como una enfermedad contagiosa. Es como si una persona tiene una enfermedad y se la pasa a otra persona. Los maestros perfectos que vienen a este mundo tienen esta enfermedad del amor hacia Dios Todopoderoso. Ellos vienen acá y nos contagian con esta enfermedad del amor hacia Dios. Los maestros son enviados a este mundo por Dios Todopoderoso. Ellos nos dicen, mis amados, este no es su hogar. Su hogar es Sachkhand, aquí están viviendo simplemente en la casa de otro. Al meditar en el Nam, ustedes pueden regresar a su hogar. Cuando estamos en la compañía de ellos, nosotros también tenemos este deseo de hacer la meditación y de regresar al hogar.
So, tanto Mahatma, sade tarah karma de kai di nahi hunde ge, o karma da bhugtan kar nahi aunde ge, o ta Parmatma de bheje hoye sansar de vich aunde hai. ਨਾ ਉਹਨਾਂ ਨੂੰ ਕੋਈ ਆਉਣ ਵਿੱਚ ਖੁਸ਼ੀ ਹੁੰਦੀ ਹੈ ਨਾ ਜਾਣ ਵਿੱਚ ਕੋਈ ਗਮੀ ਹੁੰਦੀ ਹੈ
Los santos y mahatmas no son prisioneros del karma como nosotros. Ellos no vienen a este mundo a pagar sus karmas o a soportar estos karmas. Vienen a este mundo porque son enviados por Dios Todopoderoso. Por eso es que no se sienten felices cuando llegan a este mundo ni tampoco sienten dolor ni tienen sufrimiento cuando tienen que abandonar el mundo.
Maharaj Kripal kehnde hunde si ਮੁਰਜਮ ਜੇਲ੍ਹ ਖਾਨੇ ਦੇ ਵਿੱਚ ਜਾਂਦਾ ਹੈ ਉਹ ਮੁਸ਼ਕਤ ਉੱਥੇ ਪੂਰੀ ਕਰਦਾ ਹੈ ਸਜ਼ਾ ਭੋਗਦਾ ਹੈ ਜਿਹੜਾ ਡਾਕਟਰ ਹੈ ਉਹਦੇ ਇਲਾਜ ਵਾਸਤੇ ਜਾਂਦਾ ਹੈ
Maestro Kripal decía que un prisionero va a la cárcel, él allá tiene que cumplir con su sentencia, tiene que cumplir con su tiempo y allá tiene que trabajar fuertemente. Pero el médico va a la cárcel únicamente a tratar a los pacientes.
Swami ji Maharaj kehne lage bahut uthave jeevan pahar koi mahatma itthe aish karan waste rangraliyan manaun waste nahi aunde ge oh sande bhullad karm jeevan de jehde karm hai bade pehde kite hunde hai ਉਹਨਾਂ ਦਾ ਭੁਗਤਾਨ ਕਰਨ ਵਾਸਤੇ ਆਉਂਦੇ ਹੈ ਕੁਛ ਤਾਂ ਉਹ ਨਾਮ ਦੀ ਕਮਾਈ ਸਾਨੂੰ ਕਰਨ ਲਾ ਦਿੰਦੇ ਹੈ ਅਸੀਂ ਹਲਕੇ ਕਰ ਲੈਂਦੇ ਹੈ ਜਿਹੜੇ ਅਸੀਂ ਹਲਕੇ ਨਹੀਂ ਕਰ ਸਕਦੇ ਗੇ ਉਹਨਾਂ ਨੂੰ ਉਹ ਬਖਸ਼ ਦਿੰਦੇ ਹੈ ਕੁਛ ਆਪਣੇ ਉੱਤੇ ਭੁਗਤਾ ਲੈਂਦੇ ਹੈ
ਸਵਾਮੀ ਜੀ ਮਹਾਰਾਜ dice que los maestros llevan una carga muy grande de los jivas. Los maestros no vienen a este mundo para gozar de los placeres. En realidad vienen a este mundo a ayudarnos a pagar nuestros karmas. Al enseñarnos a hacer la meditación del Shabad Nam, ellos de esta forma hacen que los karmas que tengamos que cargar sean un poco más livianos. Algunos karmas que nosotros no podemos pagar nosotros mismos, los maestros toman esos karmas y ellos los pagan para que nosotros no lo tengamos que hacer.
ਮੈਂ ਮਹਾਰਾਜ ਸਾਵਣ ਸਿੰਘ ਦਾ ਵਾਕਿਆ ਸੁਣਾਉਣਾ ਹੁੰਦਾ ਹੈ ਕਿ ਕਿਵੇਂ ਉਹਨਾਂ ਨੂੰ ਬੜਾ ਤੇਜ਼ ਬੁਖਾਰ ਹੋਇਆ ਇੱਕ ਪ੍ਰੇਮੀ ਉਹਨਾਂ ਨੂੰ ਕਹਿਣ ਲੱਗਿਆ ਕਿ ਸੰਤਾਂ ਦੀ ਵੀ ਇਹ ਹਾਲਤ ਸੰਤਾਂ ਨੂੰ ਵੀ ਇਤਨਾ ਬੁਖਾਰ ਕਿ ਇਹ ਤੁਹਾਡਾ ਆਪਣਾ ਕਰਮ ਹੈ ਮਹਾਰਾਜ ਹੱਸ ਕੇ ਕਹਿਣ ਲੱਗੇ ਨਹੀਂ ਮੇਰੇ ਕਿਸੇ ਖਾਸ ਪ੍ਰੇਮੀ ਦਾ ਹੈ ਕਰਮ ਉਸੇ ਦਾ ਹੀ ਸੀ ਜਿਹੜਾ ਪੁੱਛ ਰਿਹਾ ਸੀਗਾ
Con frecuencia les he contado acerca del maestro Sawan Singh. En una ocasión él tenía una fiebre muy alta y estaba sufriendo mucho por esta fiebre. Un amado estaba sentado al lado del maestro Sawan Singh y él le dijo al maestro, maestro, hasta los maestros tienen que pagar estos karmas, este es un karma tuyo que estás pagando. El maestro Sawan Singh le contestó que él estaba pagando un karma de una persona muy cercana a él. En realidad el maestro estaba pagando el karma de la persona que le hizo la pregunta.
ਇੱਕ ਦਫਾ ਦਾ ਮੈਂ ਆਪਣੀ ਜ਼ਿੰਦਗੀ ਦਾ ਵਾਕਿਆ ਦੱਸਦਾ ਹੁੰਦਾ ਹਾਂ ਕਿ ਮਹਾਰਾਜ ਕਿਰਪਾਲ ਨੇ ਗੰਗਾਨਗਰ ਆਉਣਾ ਸੀਗਾ ਉਹਨਾਂ ਦੇ ਭੇਜੇ ਹੋਏ ਪ੍ਰੇਮੀ ਇੱਕ ਦਿਨ ਪਹਿਲਾਂ ਮੇਰੇ ਪਾਸ ਆਏ। ਮੈਨੂੰ ਬੜਾ ਤੇਜ਼ ਬੁਖਾਰ ਸੀਗਾ। ਉਹਨਾਂ ਨੇ ਫੌਰਨ ਜਾ ਕੇ ਗੰਗਾਨਗਰ ਤੋਂ ਮਹਾਰਾਜ ਕਿਰਪਾਲ ਨੂੰ ਤਾਰ ਦਿੱਤੀ ਮੇਰੇ ਬੁਖਾਰ ਦੇ ਮੁਤਲਕ। ਮੈਂ ਬਗੈਰ ਕਿਸੇ ਦਵਾਈ ਤੋਂ ਠੀਕ ਠਾਕ ਹੋ ਗਿਆ ਅਤੇ ਮਹਾਰਾਜ ਕਿਰਪਾਲ ਨੂੰ ਬੜਾ ਸਖਤ ਬੁਖਾਰ ਹੋਇਆ। ਉਹਨਾਂ ਨੇ ਜਿਹੜਾ ਅਗਲੇ ਦਿਨ ਉੱਥੇ ਸੰਗਤ ਉਡੀਕੇ, ਮੈਂ ਕਿਹਾ ਉਹ ਨਹੀਂ ਆਉਂਦੇਗੇ, ਤੁਸੀਂ ਬਹੁਤ ਮਾੜਾ ਕੀਤਾ ਹੈ, ਉਹਨਾਂ ਨੂੰ ਜਿਹੜਾ ਦੱਸਿਆ ਹੈ ਮੇਰਾ ਪਾਰ ਉਹਨਾਂ ਨੇ ਲੈ ਲਿਆ ਹੈ।
Una ocasión cuando el maestro Kirpal iba a visitarme al sitio donde yo estaba viviendo, él envió a unos amados suyos un día antes de su llegada. Cuando estos amados llegaron a donde yo estaba, se dieron cuenta que yo tenía una fiebre muy alta, que estaba muy enfermo. Ellos se fueron y le pusieron un telegrama al maestro Kirpal diciéndole que yo estaba muy enfermo. Al día siguiente yo ya no tenía fiebre, sin tener que tomar ninguna medicina, ya me había pasado la fiebre y yo me sentía bien. Estas personas me contaron que ellos le habían informado al maestro Kirpal que yo estaba enfermo y yo les dije, ustedes han hecho algo muy malo, van a ver que el maestro no va a venir porque él ha tomado el karma mío. Y esto es algo cierto, fue lo que sucedió porque al maestro Kirpal le dio una fiebre muy alta y él no pudo venir.
ਤੋ ਮਹਾਰਾਜ ਕਿਰਪਾਲ ਦੋ ਦਿਨ ਲੇਟ ਆਏ, ਜਿੱਦੇ ਆਏ ਚਿਹਰਾ ਬਿਲਕੁਲ ਪੀਲਾ ਹੋਇਆ ਹੋਇਆ ਸੀਗਾ।
El maestro Kirpal llegó dos días después, pero cuando llegó se veía muy pálido.
ਇੱਕ ਦਫਾ ਮੇਰਾ ਚਸਮਦੀਦ ਵਾਕਿਆ ਹੈ। ਮਹਾਰਾਜ ਸਾਵਣ ਦੇ ਦਰਬਾਰ ਵਿੱਚ ਇੱਕ ਪ੍ਰੇਮੀ ਆਇਆ, ਮੂੰਹ ਕਾਲਾ ਕੀਤਾ ਹੋਇਆ ਸੀਗਾ। ਕਹਿਣ ਲੱਗਿਆ, ਜੀ ਪਾਪ ਹੋ ਗਿਆ, ਭੁੱਲ ਹੋ ਗਈ ਹੈ, ਬਖਸ਼ ਲਓ। ਸੰਗਤ ਭਰੀ ਬੈਠੀ ਸੀ। ਮਹਾਰਾਜ ਕਹਿਣ ਲੱਗੇ, ਕੋਈ ਹੈ ਵੀ ਇਹਦੇ ਕਰਮ ਚੁੱਕਣ ਵਾਲਾ? ਕੌਣ ਬੋਲੇ, ਬੋਝਾ ਤਾਂ ਸਾਥੋਂ ਆਪ ਤੋਂ ਨਹੀਂ ਆਪਦਾ ਹੀ ਨਹੀਂ ਚੁੱਕਿਆ ਜਾਂਦਾ ਗਾ। ਮਹਾਰਾਜ ਉਹਨੂੰ ਬੜੇ ਪਿਆਰ ਨਾਲ ਇਹ ਵੀ ਨਹੀਂ ਪੁੱਛਿਆ ਕਿ ਤੂੰ ਕੀ ਪਾਪ ਕੀਤਾ ਹੈ। ਕਹਿਣ ਲੱਗੇ, ਅੱਛਾ ਬਈ ਬਖਸ਼ਣ ਵਾਲਾ ਅੰਦਰੇ ਬੈਠਾ ਹੈ, ਬਹਿ ਜਾ।
Esto es algo que yo vi con mis propios ojos. Sucedió con el maestro Sawan Singh. Sucedió que una vez llegó un hombre con su cara ennegrecida a donde el maestro Sawan Singh. Esta persona estaba enferma y el maestro Sawan Singh le preguntó al Sangat en general si había alguien que quería presentarse para ayudarle y para tomar el karma de esta persona. Ahora, ¿quién estaría allí presente que pudiera decir sí, que iba a tomar los karmas de esta otra persona? Nosotros ni siquiera podemos con los karmas que tenemos, y ahora, ¿cómo sería posible para nosotros tomar los karmas de los demás? El maestro Sawan Singh ni siquiera le preguntó qué mal karma o qué mala acción había cometido. El maestro le dijo, ve y te sientas, aquel que te ha de perdonar ya está dentro de ti y él te perdonará.
ਹੁਣ ਜਿਹੜਾ ਮਹਾਤਮਾ ਸੁੱਖਾਂ ਦਾ ਦੇਸ਼ ਛੱਡ ਕੇ ਬਿਮਾਰੀਆਂ ਦਾ ਖੋਲ ਆ ਕੇ ਪਹਿਨੇ, ਸਾਡੇ ਨਾਲ ਸੱਚੀ ਹਮਦਰਦੀ ਰੱਖਦਾ ਹੋਵੇ, ਸਾਡੇ ਹਰ ਦੁੱਖ ਸੁੱਖ ਦੇ ਵਿੱਚ ਸਹਾਈ ਹੋਵੇ, ਉਹਦੇ ਨਾਲ ਨਾ ਪਿਆਰ ਕਰੀਏ, ਕਬੀਰ ਸਾਹਿਬ ਕਹਿਣ ਲੱਗੇ, ਉਹਦੇ ਨਾਲ ਅਸੀਂ ਦਿਖਾਵੇ ਦਾ ਪਿਆਰ ਕਰੀਏ, ਕਿੱਡੀ ਸਾਡੀ ਭੁੱਲ ਹੈ, ਕਿੰਨਾ ਘਾਟੇਵੰਦ ਹੈ।
Aquel Mahatma que ha abandonado su hogar de la felicidad y ha venido a este mundo y ha tomado nacimiento en este cuerpo que está lleno de tristeza y de miseria, si no amamos a un Mahatma que toma nuestros karmas, que paga nuestros karmas sin pedirnos nada a cambio, aquel Mahatma que nos ama tanto, si nosotros no amamos a ese Mahatma honestamente, si no lo amamos sinceramente, sino que lo amamos solo por decir que amamos al Maestro, ¿no estamos acaso haciendo un negocio malo?
Jin ki lagan guru so nahi, jin ki lagan guru so nahi, te nar khar ku kar sam jag mein, ਜਨਮ ਗਵਾਹੀ।
ਕਬੀਰ ਸਾਹਿਬ ਬੜਾ ਸਖਤ ਲਫ਼ਜ਼ ਲਿਖਦੇ ਹੈ। ਕਹਿਣ ਲੱਗੇ, ਉਹ ਕਾਹਦੇ ਵਰਗੇ ਹੈ? ਕੁੱਤੇ ਵਰਗੇ ਹੈ, ਗਧੇ ਵਰਗੇ ਹੈ, ਜਿਹੜਾ ਮਨੁੱਖ ਜਨਮ ਪਰਮਾਤਮਾ ਨੇ ਆਪਦੀ ਭਗਤੀ ਵਾਸਤੇ ਬਖਸ਼ਿਆ ਸੀ, ਉਹਨੇ ਦਇਆ ਕਰਕੇ ਐਸੇ ਗੁਰੂ ਨਾਲ ਮਿਲਾਪ ਵੀ ਕੀਤਾ। ਕਹਿਣ ਲੱਗੇ, ਉਹ ਬਿਰਥਾ ਜਨਮ ਗੁਆ ਰਹੇ ਹੈ, ਬਿਰਥਾ ਟਾਈਮ ਗੁਆ ਰਹੇ ਹੈ।
ਕਬੀਰ ਸਾਹਿਬ ਉਤਲੀਸਾ ਉਹ ਸਕ੍ਰੀਵੇ ਉਹਨਾਂ ਪਲਾਵਰਾ ਮੁਈ ਦੂਰਾ। Él dice que aquellos que no aman al maestro son como burros o son como perros. Dios Todopoderoso nos dio este nacimiento humano para que fuéramos donde el Maestro y para que hiciéramos la devoción de Dios, pero en vez de ir donde el Maestro y hacer la devoción de Dios, estamos enredados en los placeres del mundo. Ellos están malgastando su cuerpo humano.
ਗੁਰੂ ਦਾ ਪਿਆਰ ਗੁਰੂ ਦੀ ਭਗਤੀ ਅੰਮ੍ਰਿਤ ਹੈ ਉਹਨੂੰ ਛੱਡ ਕੇ ਅੰਮ੍ਰਿਤ ਨੂੰ ਵਿਸ਼ਿਆਂ ਦਾ ਰਸ ਪੀਂਦਾ ਹੈ
El amor por el maestro, la devoción del maestro es el néctar. Después de abandonar ese néctar, bebe el veneno de las pasiones.
Amrit chod vishay ras pive trig trig tin ke tai hari bel ki kori ਸਭ ਤੀਰਥ ਕਰ ਆਈ ਜਗਨਨਾਥ ਕੇ ਦਰਸ਼ਨ ਕਰਕੇ ਅਜ ਹੁਣ ਗਈ ਕੜਵਾਈ
ਉਹਨਾਂ ਦੇ ਇਸ ਤਰ੍ਹਾਂ ਦੀ ਹਾਲਤ ਹੈ ਜਿਸ ਤਰ੍ਹਾਂ ਬੇਲ ਨੂੰ ਤੂੰਬੀ ਲੱਗੀ ਹੁੰਦੀ ਹੈ ਉਹ ਕੜਵੀ ਹੁੰਦੀ ਹੈ ਬੇਸ਼ੱਕ ਉਹ 68 ਤੀਰਥਾਂ ਤੇ ਜਾਇਆ ਵੇ ਇਸ਼ਨਾਨ ਕਰਿਆ ਏ ਜਗਨਨਾਥ ਦੇ ਮੰਦਿਰ ਦੇ ਵੀ ਵਿੱਚ ਕਿਉਂ ਨਾ ਜਾਵੜੇ ਕਹਿਣ ਲੱਗੇ ਉਹਦੀ ਕੁੜਤਣ ਨਹੀਂ ਜਾਂਦੀ ਗੀ
La condición de esas personas es como la condición de una calabaza que es amarga, a pesar de que la llevan a los 68 sitios de peregrinación, así la lleven al templo de Jagannath, sin embargo, no deja de tener un sabor amargo.
Jagannath ke darshan karke aaj huna gayi जैसे फल उजाड़ को लागो बिन स्वार्थ चर जाई कहे कबीर बिन बचन गुरु के ਕਾਲ ਪਛਤਾਈ
ਕਬੀਰ ਸਾਹਿਬ ਇੱਕ ਹੋਰ ਮਿਸਾਲ ਦੇ ਕੇ ਸਮਝਾਉਂਦੇ ਆ ਕਿ ਜਿਸ ਤਰ੍ਹਾਂ ਉਜਾੜ ਦੇ ਵਿੱਚ ਦਰਖਤਾਂ ਨੂੰ ਫਲ ਲੱਗਦੇ ਹੈ ਉਹਨਾਂ ਦਾ ਕੋਈ ਵਾਰਸ ਨਹੀਂ ਹੁੰਦਾ ਗਾ ਉਹ ਐਵੇਂ ਝੜ ਜਾਂਦੇ ਹੈ ਗਿਰ ਜਾਂਦੇ ਹੈ
Dándonos un ejemplo más, Kabir Sahib nos explica amorosamente cómo en un bosque existen o están los árboles frutales, tienen el fruto, pero como no hay nadie que lo coseche, este fruto se pierde.
Kabir Sahib, ek koi naseed karde hai, jinnah ne apne pyare guru de bachan de utte amal nahi kita ga. ਆਪ ਕਹਿਣ ਲੱਗੇ ਉਹ ਅੰਤ ਵੇਲੇ ਉਹਨੂੰ ਪਛਤਾਉਣਾ ਪਏਗਾ ਕਿ ਮੈਂ ਜਿਹੜਾ ਜੀਵਨ ਸੀਗਾ ਐਵੇਂ ਵਿਸ਼ੇ ਵਿਖਾਰਾਂ ਦੇ ਵਿੱਚ ਖੋ ਦਿੱਤਾ ਮੈਂ ਆਪਣੇ ਗੁਰੂ ਦੇ ਕਹੇ ਮੁਤਾਬਕ ਆਪਣੇ ਜੀਵਨ ਨੂੰ ਨਾ ਟਾਲਿਆ ਸੋ ਸਾਨੂੰ ਵੀ ਚਾਹੀਦਾ ਹੈ ਜੋ ਸਾਡੇ ਪਿਆਰੇ ਸਤਿਗੁਰੂ ਬੜੀ ਦਇਆ ਕਰਕੇ ਲੰਮੇ ਲੰਮੇ ਪੈਂਡੇ ਮਾਰ ਕੇ ਕਿਸ ਤਰ੍ਹਾਂ ਉਹ ਹਰ ਜਗ੍ਹਾ ਜਾ ਕੇ ਸਾਡੇ ਅੰਦਰ ਗੁਰੂ ਦਾ ਪਰਮਾਤਮਾ ਦਾ ਪਿਆਰ ਜਗਾਉਂਦੇ ਹੈ ਕਿਸ ਤਰ੍ਹਾਂ ਸਤਸੰਗ ਦੇ ਜ਼ਰੀਏ ਉਹ ਸਾਡੇ ਅੰਦਰ ਬਿਰੇ ਤੜਪ ਪੈਦਾ ਕਰਦੇ ਹੈ ਅਗਰ ਅਸੀਂ ਐਸੇ ਮਹਾਤਮਾ ਦੇ ਬਚਨ ਦੇ ਉੱਤੇ ਅਮਲ ਨਾ ਕਰਾਂਗੇ ਆਖਿਰ ਸਾਨੂੰ ਪਛਤਾਉਣਾ ਪੈਂਦਾ ਹੈ
ਕਬੀਰ ਸਾਹਿਬ ਨੋਸ ਦਾ ਓਨ ਸੋਲੋ ਕੰਸੇਹੋ Él nos dice que aquellos que no obedecen o no siguen las palabras del maestro se arrepienten al final. Aquellos que no escuchan las palabras del maestro ni moldean sus vidas de acuerdo a las palabras del maestro, al final se arrepienten. Y ustedes saben cómo viajan los maestros desde tan lejos para estar con nosotros. Y cómo con tanto amor tratan de crear este amor para hacer la devoción. Si no obedecemos las palabras del Maestro, si no seguimos sus mandamientos, si no moldeamos nuestra vida de acuerdo a las palabras del Maestro, al final nosotros mismos diremos, ¿por qué no moldeé yo mi vida de acuerdo a lo que me decía el Maestro?